काम क्रोध अहंकार तो पल्ले तेडे लागी पर हर लोभ अर लोकाचा जे भूली जे चुकी सानी जे भूली जे चुकी साई भीत हंजी कढ़िया जिन्ना ने हो दुजाने लगा जिन्ना ने हो दुजाने लगा झूर मरे से वढ़िया हाँ ना छोड़ो हाँ ना छोड़ो तन पासरा किस ही कोई कोए किस ही कोई कोए मंझ निमानी हेक तू हब्बे साथ कुड़ावे डिठे हेक तू मंज निवानी हेक तू हो ना छोड़ तू दोनों छोड़ जाइए प्रभ के दर हेक तू दोनों छोड़ जाइए प्रभ कल दर आन नबिया एक तू आन नबिया तेरी समसर तुझ ऊपर मेरा है माना तुझ ऊपर मेरा है माना तू है मेरा तानारा एक तू जा तू तो मैं मान किया है जा तू तो मैं मान किया है तुझ बिन के हाँ मेरा मानो एक तू हाँ ना छोड़ो कंत पासरा सदा रंगीला लाल प्यारा एहो महिंजा आसरा तो पल्ले तेंडे लागी एहो महिंजा आसरा सज्जन तू है सज्जन तू है सैन तू मैं तुझ ऊपर बहुमानिया एक तू मैं तुझ ऊपर बहुमानिया जा तू अंदर ता सखे तू निमाने मानिया तो पल्ले तेंडे लागी हब्बे साक कुड़ावे डिठे हब्बे साक कुड़ावे डिठे तो पल्ले तेंडे लागी लफ़ज दरमियान विच दो वख वख विषयां दी कड़ी बन गया पल्ले लगी पर तो ज ਜੇ ਪਹਿਲਾਂ ਇੱਕ ਗੱਲ ਸੋਝੀ ਵਿੱਚ ਆ ਗਈ ਦੇਖ ਲਈ, ਉਹ ਕੀ ਸੀ? ਹੱਬੇ ਸਾਕ ਕੁੜਾਵੇ ਡੀਠੇ ਪਾਓ, ਆ ਡੀਠੇ ਵਾਲੀ ਗੱਲ ਹੀ ਸਭ ਤੋਂ ਮੁਸ਼ਕਿਲ ਹੈ। ਡੀਠੇ ਲਫ਼ਜ਼ ਦੇ ਦੁਆਲੇ ਸਾਰੀ ਸੋਝੀ ਖੜੀ ਹੈ, ਸਾਰਾ ਗਿਆਨ ਖੜਾ ਹੈ। ਜਦੋਂ ਮਨੁੱਖ ਦੇਖ ਲੈਂਦਾ ਨਾ, ਉਦੋਂ ਹੀ ਉਹਨੂੰ ਸਮਝ ਪੈਂਦੀ ਹੈ, ਕਿਉਂਕਿ ਸਾਕ ਇੱਕ ਨਹੀਂ। ਮੈਂ ਗਰਜ ਕਰਾਂ, ਕੇਵਲ ਇਹ ਦੁਨਿਆਵੀ ਸਾਕ ਸੰਬੰਧੀਆਂ ਰਿਸ਼ਤੇਦਾਰਾਂ ਦਾ ਹੀ ਜ਼ਿਕਰ ਨਹੀਂ, ਜਿਸ ਜਿਸ ਨਾਲ ਵੀ ਨਿਹੋਂ ਲੱਗ ਜਾਏ, ਨਿਹੋਂ ਦਾ ਮਤਲਬ ਹੈ ਸਾਕ, ਲਫ਼ਜ਼ ਸਾਕ ਤੋਂ ਹੀ ਬਣਿਆ। ਸਾਕ ਉਹਨੂੰ ਕਹਿੰਦੇ ਨੇ ਜਿਹੜੀ ਜੁੜੀ ਹੋਵੇ। ਕਈ ਵਾਰ ਆਪਾਂ ਦੇਖਦੇ ਹਾਂ ਨਾ, ਕੋਈ ਇੱਕ ਪਾਰਟੀ ਉਹਦੇ ਅੱਗੇ ਦੂਜੀ ਛੋਟੀ ਪਾਰਟੀ ਉਹਦੇ ਨਾਲ ਜੁੜਦੀ ਹੈ ਤੇ ਆਪਾਂ ਆਖਦੇ ਹਾਂ ਇਹ ਫਲਾਣੇ ਦੀ ਸ਼ਾਖ ਹੈ। ਜੁੜਨਾ, ਸੰਬੰਧ ਪੈਦਾ ਹੋਣਾ, ਸਾਕ ਲਫ਼ਜ਼ ਵੀ ਇਹੋ ਹੈ, ਰਿਸ਼ਤਾ, ਸੰਬੰਧ ਪੈਦਾ ਹੋਣਾ, ਨਿਹੋਂ। ਹੁਣ ਨਿਹੋਂ ਜੀਵਨ ਦਾ ਜਿਹੜਾ ਹੈ ਉਹ ਇੱਕ ਪਾਸੇ ਤੇ ਹੈ ਨਹੀਂ, ਕੇਵਲ ਵਿਅਕਤੀਆਂ ਨਾਲ ਨਹੀਂ। ਜੀਵਨ ਅੰਦਰ ਕਦੀ ਜਾਤ ਮਾਰੀਏ ਤੇ ਮਨੁੱਖ ਦਾ ਸਾਕ ਨਿਹੋਂ ਕੇਵਲ ਵਿਅਕਤੀਆਂ ਨਾਲ ਨਹੀਂ। ਐਸੇ ਵੀ ਲੋਕ ਨੇ ਜਿਨ੍ਹਾਂ ਦਾ ਨਿਹੋਂ ਸਾਕ ਸੰਬੰਧੀ ਵਿਅਕਤੀ ਨਹੀਂ ਹੁੰਦੇ, ਨਹੀਂ ਹੁੰਦੇ। ਐਸੇ ਜ਼ਲਜ਼ਲੇ ਆਉਂਦੇ ਨੇ, ਐਸੇ ਤੂਫਾਨ ਆਉਂਦੇ ਨੇ, ਐਸੇ ਹੜ੍ਹ ਆਉਂਦੇ ਨੇ, ਰਿਸ਼ਤੇਦਾਰ ਸੰਬੰਧੀਆਂ ਵਿੱਚੋਂ ਕੋਈ ਇੱਕ ਜੀ ਬਚਦਾ, ਉਹਦੇ ਕੋਲੋਂ ਕੋਈ ਪੁੱਛੇ ਤੇਰਾ ਕੋਈ ਰਿਸ਼ਤੇਦਾਰ ਹੈ, ਕਹਿੰਦਾ ਕੋਈ ਨਹੀਂ। ਪਰ ਮਤ ਸਮਝਿਓ ਕੋਈ ਨਹੀਂ, ਉਹਦਾ ਨਹੀਂ, ਉਹ ਕਈ ਚੀਜ਼ਾਂ ਨਾਲ ਹੋ ਸਕਦਾ ਹੈ, ਉਹਦੇ ਰਿਸ਼ਤੇ ਕਈ ਚੀਜ਼ਾਂ ਨਾਲ ਹੋ ਸਕਦੇ, ਵਸਤੂਆਂ ਵੀ ਰਿਸ਼ਤੇ ਦਾ ਸੰਬੰਧ ਜੋੜਦੀਆਂ ਨੇ। ਗੁਰੂ ਨੇ ਬਾਣੀ ਅੰਦਰ ਇੱਕ ਥਾਂ ਖਿਆਲ ਦੇ ਦਿੱਤਾ, ਮੈਂ ਹੈਰਾਨ ਹੋਇਆ। ਸਤਿਗੁਰੂ ਨੇ ਬਾਣੀ ਵਿੱਚ ਇੱਕ ਥਾਂ ਤਿੰਨ ਸ਼ਬਦ ਇਕੱਠੇ ਦਿੱਤੇ ਨੇ, ਉਹਦੇ ਵਿੱਚੋਂ ਦੋ ਸ਼ਬਦ ਤਾਂ ਬਹੁਤ ਨੇੜੇ ਦੇ ਨੇ, ਉਹ ਹੈ ਸੁਚੱਜੀ ਤੇ ਕੁਚੱਜੀ। ਕਰਜ਼ ਕਰਦੇ ਆ, ਫਿਰ ਦੁਹਰਾਉਂਦੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤ੍ਰੈ ਕਾਲ ਸੱਤ ਹੈ, ਸਰਵਕਾਲਿਕ, ਕਦੀ ਵੀ ਪੁਰਾਣੀ ਨਹੀਂ ਹੋਣੀ, ਕਦੀ ਵੀ ਪੁਰਾਣੀ ਨਹੀਂ ਹੋਣੀ। ਸਾਹਿਬ ਮੇਰਾ ਨਿਤ ਨਵਾਂ, ਕਿਉਂਕਿ ਜੀਵਨ ਦੀ ਇੱਕ ਲੌਜਿਕ ਐਗਜ਼ਾਮਪਲ ਹੈ, ਤੇ ਇਸੇ ਲਈ ਇੱਕ ਦੂਜੇ ਲਈ ਜੀਵਨ ਦੇ ਹਰ ਪਹਿਲੂ ਨੂੰ ਇੱਕ ਦੂਜੇ ਲਈ ਆਹਮੋ ਸਾਹਮਣਾ ਖੜਾ ਕਰ ਲਓ ਨਾ, ਹਰ ਪਾਸੇ ਬਾਣੀ ਇੱਕ ਅਗਵਾਈ ਕਰਨ ਲਈ ਐਗਜ਼ਾਮਪਲ ਬਣ ਜਾਂਦੀ। ਹੁਣ ਦੇਖੋ, ਆਤਮਾ ਤੇ ਪਰਮਾਤਮਾ ਦੇ ਮੇਲ ਦਾ ਮਸਲਾ ਹੈ, ਜੀਵਨ ਤਾਂ ਸਫਲ ਹੈ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਜੀਵਨ ਤਾਂ ਗਣੀ ਹੈ ਹਰ ਪੇਖਾ, ਹੇ ਪ੍ਰਭੂ ਰਹਿਮਤ ਕਰ, ਮੇਰੇ ਤੇ ਤੇਰੇ ਦਰਮਿਆਨ ਜਿਹੜੀ ਭਰਮ ਦੀ ਰੇਖਾ ਹੈ ਨਾ, ਇੱਕ ਲਕੀਰ ਖਿੱਚੀ ਹੋਈ ਹੈ ਜਿਹੜੀ ਤੈਨੂੰ ਤੇ ਮੈਨੂੰ ਇੱਕ ਨਹੀਂ ਹੋਣ ਦੇ ਰਹੀ, ਉਹ ਫੋਰ ਭਰਮ ਕੀ ਰੇਖਾ, ਉਹ ਦਰਮਿਆਨ ਦੀ ਰੇਖਾ ਲਕੀਰ ਖਤਮ ਹੋ ਜਾਏ ਤਾਂ ਕਿ ਮੇਰੇ ਜੀਵਨ ਦਾ ਮਕਸਦ ਮਿਲ ਜਾਏ। ਉਹ ਮਕਸਦ ਹੈ ਜੀਵਨ ਤਉ ਗਣੀਏ ਹਰ ਪੇਖਾ, ਨਹੀਂ ਤੇ ਮੈਂ ਅਧੂਰਾ। ਆਤਮਾ ਤੇ ਪਰਮਾਤਮਾ ਦਾ ਮੇਲ, ਤੇ ਦੂਜੇ ਪਾਸੇ ਇਸੇ ਜੀਵਨ ਨੂੰ ਅੱਗੇ ਫਿਰ ਦੋ ਚੀਜ਼ਾਂ ਦਾ ਮੇਲ ਆ ਗਿਆ, ਉਹ ਹੈ ਕਾਇਆ ਤੇ ਜੀਵ ਆਤਮਾ ਦਾ। ਗਾਇਆਂ ਦਾ ਤੇ ਜੀਵ ਦਾ, ਉੱਥੇ ਵੀ ਲਫ਼ਜ਼ ਉਹੀ ਵਰਤੇ। ਜਦੋਂ ਪ੍ਰਭੂ ਦੇ ਤੇ ਜੀਵ ਆਤਮਾ ਦੇ ਸੰਬੰਧ ਵਿੱਚ ਲਫ਼ਜ਼ ਵਰਤੇ, ਉਦੋਂ ਵੀ ਸੰਗਿਆ ਪਤੀ ਇਸਤਰੀ ਦੀ ਦਿੱਤੀ, ਪਤੀ ਇਸਤਰੀ ਦੀ ਦਿੱਤੀ, ਸ਼ਬਦਾਵਲੀ ਉਹ ਵਰਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਜਦੋਂ ਕਾਇਆਂ ਦਾ ਤੇ ਜੀਵ ਦਾ ਸੰਬੰਧ ਜੋੜਨ ਦਾ ਮਸਲਾ ਆਇਆ, ਉੱਥੇ ਵੀ ਐਗਜ਼ਾਮਪਲ ਪਤੀ ਇਸਤਰੀ ਦੀ ਦਿੱਤੀ, ਕਿਉਂਕਿ ਜਿਹਦੇ ਬਿਨਾਂ ਜੀਵਨ ਅਧੂਰਾ ਹੋਵੇ ਉੱਥੇ ਪਤੀ ਇਸਤਰੀ ਦਾ ਸੰਬੰਧ ਜੋੜ ਗਿਆ। ਲਓ ਆਹ ਇੱਕ ਗੱਲ ਸਮਝਣ ਵਾਲੀ ਹੈ, ਜਿੱਥੇ ਵੀ ਅਧੂਰਾਪਣ ਆਏਗਾ ਨਾ, ਉਹਨੂੰ ਪੂਰਾ ਕਰਨ ਲਈ ਪਤੀ ਇਸਤਰੀ ਦਾ ਸੰਬੰਧ ਹੈ। ਇੱਥੋਂ ਇੱਕ ਸੰਸਾਰਿਕ ਪਤੀ ਇਸਤਰੀ ਨੂੰ ਵੀ ਪਤਾ, ਪਤੀ ਪਤਨੀ ਨੂੰ ਪਤਾ ਲੱਗ ਜਾਣਾ ਚਾਹੀਦਾ, ਸਾਡਾ ਦੋਹਾਂ ਦਾ ਆਪਸੀ ਟੁੱਟਣਾ ਕਿਸੇ ਕਾ, ਭਾਵੇਂ ਦਰਮਿਆਨ ਵਿੱਚ ਕੁਛ ਵੀ ਆ ਜਾਏ, ਭਾਵੇਂ ਦੌਲਤ ਹੋਵੇ, ਭਾਵੇਂ ਖੂਬਸੂਰਤੀ ਹੋਵੇ, ਭਾਵੇਂ ਸੁੰਦਰਤਾ ਹੋਵੇ, ਭਾਵੇਂ ਜਵਾਨੀ ਹੋਵੇ, ਭਾਵੇਂ ਕੋਈ ਰਿਸ਼ਤੇਦਾਰ ਸੰਬੰਧੀ ਹੋਣ, ਜੋ ਕੁਝ ਵੀ ਦਰਮਿਆਨ ਵਿੱਚ ਆਏਗਾ ਅਤੇ ਮੈਨੂੰ ਤੇ ਮਾਲਕ ਨੂੰ ਦੂਰ ਕਰੇਗਾ, ਉਹ ਸਮਝੋ ਅਧੂਰਾ ਕਰੇਗਾ। ਤੇ ਜੀਵਨ ਨੂੰ ਪੂਰਾ ਕਰਨਾ ਹੀ ਮਨੁੱਖ ਦੇ ਇੱਕ ਮਕਸਦ ਵਿੱਚ ਸ਼ਾਮਿਲ ਹੈ, ਮੁੱਖ ਮਕਸਦ ਹੈ। ਇਹੋ ਕਾਰਨ ਹੈ ਜਦੋਂ ਆਤਮਾ ਤੇ ਪਰਮਾਤਮਾ ਦੇ ਮੇਲ ਦਾ ਜ਼ਿਕਰ ਆਇਆ, ਉਦੋਂ ਵੀ ਪਤੀ ਇਸਤਰੀ ਕਰਕੇ। ਈਵਨ ਜਦੋਂ ਜੀਵ ਆਤਮਾ ਜੀਵ ਤੇ ਕਾਇਆ ਦਾ ਸੰਬੰਧ ਆਇਆ, ਉੱਥੇ ਵੀ ਪਤੀ ਇਸਤਰੀ ਦੇ ਮਿਲਾਪ ਦਾ ਆਇਆ। ਆਪ ਜੀ ਕਈ ਵਾਰ ਪੜ੍ਹਦੇ ਹੋ, ਧਨ ਕਹੇ ਧਨ ਕਹੇ ਤੂੰ ਵਸ ਮੈਂ ਨਾਲੇ, ਪ੍ਰਿਆ ਸੁਖ ਵਾਸੀ ਬਾਲ ਗੋਪਾਲੇ, ਪ੍ਰਿਆ ਸੁਖ ਵਾਸੀ ਬਾਲ ਗੋਪਾਲੇ, ਤੁਝੇ ਬਿਨਾ ਹੋ ਕਿਤੇ ਨਾ ਲੇਖੇ। ਪਰਮਾਤਮਾ ਦੇ ਮਿਲਾਪ ਤੋਂ ਬਿਨਾ ਆਤਮਾ ਕਿਸੇ ਲੇਖੇ ਨਹੀਂ, ਜੀਵ ਦੇ ਮਿਲਾਪ ਬਿਨਾ ਕਾਇਆ ਕਿਸੇ ਲੇਖੇ ਨਹੀਂ। ਜਿਚਰ ਵਸਿਆ ਕੰਤ ਘਰ, ਜੀਉ ਜੀਉ ਸਭ ਕਹਾ, ਜਾਂ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ, ਰਿਸ਼ਤੇਦਾਰ ਉਹੀ ਨੇ। ਇਉਂ ਇੱਕ ਵਿਚਾਰ ਮਿਲਦੀ ਹੈ ਕਿ ਬਾਕੀ ਸੰਬੰਧ ਜਿੰਨੇ ਨੇ ਉਹ ਉਹਦੇ ਕਰਕੇ ਨੇ, ਬਾਕੀ ਕੂੜੇ ਨੇ। ਆ ਇੱਕ ਲਫ਼ਜ਼ ਆ ਗਿਆ ਕਿ ਮੇਰਾ ਰਿਸ਼ਤਾ ਕਿੰਦੇ ਕਿੰਦੇ ਨਾਲ ਹੈ। ਗੁਰੂ ਨੇ ਬਾਣੀ ਅੰਦਰ ਸੁਚੰਜੀ ਤੇ ਕੁਚੰਜੀ ਦੇ ਦੋ ਦ੍ਰਿਸ਼ ਰਚੇ। ਕਹਿਣ ਲੱਗੇ ਕੁਚੰਜੀ ਦੀ ਕੀ ਅਵਸਥਾ ਹੈ, ਸੋਇਨਾ ਰੂਪਾ ਰੰਗਲਾ, ਦੋ ਲਾਈਨਾਂ ਉਦਾਹਰਨ ਵਜੋਂ ਅਰਜ਼ ਕਰਨਾ ਚਾਹੁੰਦਾ। ਕੁਚੰਜੀ ਦਾ ਰੂਪ ਬਿਆਨ ਕਰਨ ਲੱਗਿਆ ਇਹ ਆਖਦੇ ਨੇ, ਸੋਇਨਾ ਰੂਪਾ ਰੰਗਲਾ ਮੋਤੀ ਤੇ ਮਾਨਿਕ ਜੀਓ, ਸੇ ਵਸਤੂ ਸਹਿ ਦਿੱਤੀਆਂ, ਦਿੱਤੀਆਂ ਉਸੇ ਦੀਆਂ ਸਨ। ਇਹ ਜੋ ਕੁਛ ਮਿਲਿਆ ਸੀ ਉਹਦੇ ਕਾਰਨ ਹੀ ਮਿਲਿਆ ਸੀ, ਪਰ ਦਾਤ ਪਿਆਰੀ ਵਿਸਰਿਆ ਦਾਤਾਰਾ, ਮੈਂ ਚਿੱਤ ਇਹਨਾਂ ਵਸਤੂਆਂ ਨਾਲ ਲਾ ਲਿਆ। ਸੇ ਵਸਤੂ ਸਹਿ ਦਿੱਤੀਆਂ, ਮੈਂ ਤਿੰਨ ਸਿਓ ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹਾਂ ਇੰਨੀ ਟੋਲੀ ਭੁੱਲੀਏ ਤਿਸ ਕੰਤ ਨਾ ਬੈਠੀ ਪਾਸ ਜੀਓ। ਉਚੱਜੀ ਜਿਹੜੇ ਸੁੱਖ ਪ੍ਰੀਤਮ ਦੇ ਮਿਲਾਪ ਵਿੱਚ ਮਿਲਣੇ ਸਨ ਉਹਨਾਂ ਸੁੱਖਾਂ ਨਾਲ ਜੁੜ ਗਈ। ਰੋਜ਼ਾਨਾ ਜੀਵਨ ਵਿੱਚ ਵੀ ਇਹ ਗੱਲਾਂ ਆਉਂਦੀਆਂ, ਜੇ ਮੈਸੇਜ ਕੀਤੀ ਇੱਕ ਦੂਜੇ ਲਈ ਐਗਜ਼ਾਮਪਲ ਲਈ, ਜਿਹੜੀਆਂ ਪਤਨੀਆਂ ਹਰ ਵਕਤ ਸੁੱਖਾਂ ਸਮਾਜਿਕ ਸੰਸਕਾਰ ਦੇ ਬਾਕੀ ਵਸਤੂਆਂ ਪਦਾਰਥਾਂ ਲਈ ਘਰ ਵਿੱਚ ਕਲੇਸ਼ ਖੜਾ ਕੀਤੀ ਰੱਖਦੀਆਂ ਨੇ, ਪ੍ਰੀਤਮ ਦੇ ਮਿਲਾਪ ਉਹਦੀ ਖੁਸ਼ੀ ਹਾਜ਼ਰ ਕਰਨ ਹਾਸਲ ਕਰਨ ਦੀ ਬਜਾਏ ਆਹ ਚਾਹੀਦਾ ਹੈ ਉਹ ਚਾਹੀਦਾ, ਜੇ ਚੰਗਾ ਕੱਪੜਾ ਨਹੀਂ ਮੇਰੇ ਲਈ ਆਇਆ, ਜੇ ਚੰਗਾ ਗਹਿਣਾ ਨਹੀਂ ਮੇਰੇ ਲਈ, ਤੇਰਾ ਮੇਰਾ ਕੀ ਸੰਬੰਧ ਹੈ। ਇਹ ਰੋਜ਼ਾਨਾ ਜੀਵਨ ਦੀ ਗੱਲ ਹੈ। ਤੇ ਗੁਰੂ ਨੇ ਰੱਬੀ ਪਿਆਰ ਵਿੱਚ ਵੀ ਇਹੋ ਗੱਲਾਂ ਆਖੀਆਂ ਨੇ, ਦਿੱਤੀਆਂ ਹੋਈਆਂ ਮੇਰੇ ਪਰਮਾਤਮਾ ਦੀਆਂ, ਸਾਰੇ ਸੁੱਖ ਤੂੰ ਦੇ ਰਹੇ ਤੇ ਮੈਂ ਸੁੱਖਾਂ ਨਾਲ ਜੁੜ ਗਈ ਹਾਂ, ਤੈਨੂੰ ਭੁੱਲ ਗਈ ਹਾਂ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀ। ਹਾਲਾਂਕਿ ਗੁਰੂ ਇੱਕ ਆਵਾਜ਼ ਦੇ ਰਿਹਾ ਸੀ, ਆਖ ਰਿਹਾ ਸੀ ਜੈ ਪ੍ਰਸਾਦ ਵਸੇ ਸੁਖ ਮੰਦਰ। ਆਹ ਪ੍ਰਸਾਦ ਵਾਲੀ ਗੱਲ ਸਮਝ ਲੈ, ਜੈ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਦਿਹਾਏ ਸਦਾ ਮਨ ਅੰਦਰ, ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪੈਰ ਸਿਮਰੋ ਤਿਸ ਰਸਨਾ, ਜੈ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਦਿਹਾਈਏ ਧਿਆਵਣ ਜੋਗ। ਪਰ ਹੋਲ ਰਿਹਾ ਸੀ ਜਿਨ ਜੀਓ ਪਿੰਡ, ਮੁੱਖ ਨੱਕ ਦੀ ਆ ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀ ਆ ਰਸ ਅਣ ਭੋਗਾਣੀ। ਉਹ ਚਿਤ ਨਹੀਂ ਸੀ ਆ ਰਿਹਾ, ਇੰਨੀ ਟੋਲੀ ਭੁੱਲੀਏ ਸੀ। ਤਿਸ ਕੰਤ ਨਾ ਬੈਠੀ ਪਾਸ ਜੀ ਉਹ ਕੁਚੱਜੀ। ਹੁਣ ਅਗਲੇ ਪਾਸੇ ਕਹਿੰਦੇ ਨੇ ਸੁਚੱਜੀ ਇਸ ਦੌਲਤ ਸੋਚਦੀ ਹੈ। ਸੁਚੱਜੀ ਸ਼ਬਦ ਵਿੱਚ ਆਹ ਲਾਈਨ ਆ ਗਈ, ਜਾਂ ਤੂੰ ਤਾਂ ਮੈਂ ਸਭ ਕੁਛ, ਜਾਂ ਤੂੰ ਤਾਂ ਮੈਂ ਸਭ ਕੋ, ਤੂੰ ਸਾਹਿਬ ਮੇਰੀ ਰਾਸ ਜੀਓ, ਹੇ ਮੇਰੇ ਮਾਲਕ, ਹੇ ਮੇਰੇ ਪ੍ਰਭੂ, ਜੇ ਤੂੰ ਮੇਰੇ ਕੋਲ ਹੈ ਤੇ ਮੇਰੇ ਕੋਲ ਸਭ ਕੁਝ ਹੈ, ਤੇ ਸਾਰਾ ਕੁਝ ਮੇਰਾ ਹੈ। ਅਸਲ ਮੇਰੀ ਪੂੰਜੀ, ਅਸਲ ਮੇਰੇ ਜੀਵਨ ਦੇ ਸੁੱਖ ਤੂੰ ਹੈ। ਮੇਰਾ ਪਰਮਾਤਮਾ ਨਾਲ ਨਹੀਂ। ਆ ਜਿਸ ਵਿਵਾਹ ਨੂੰ ਅਸੀਂ ਆਨੰਦ ਕਾਰਜ ਬਣਾਉਣਾ ਹੈ, ਉੱਥੇ ਵੀ ਇਹ ਨਿਯਮ ਲਾਗੂ ਹੋਣਾ ਹੈ। ਇਹ ਖਿਆਲ ਕਰਿਓ, ਉੱਥੇ ਵੀ ਇਹ ਨਿਯਮ ਲਾਗੂ ਹੋਣਾ ਹੈ ਕਿ ਰਾਜ ਨਾ, ਭਾਗ ਨਾ, ਹੁਕਮ ਨਾ, ਸਾਧ ਨਾ, ਕਿਛ ਕਿਛ ਨਾ ਚਾਹੀ। ਮੈਨੂੰ ਇਹ ਨਹੀਂ ਚਾਹੀਦਾ, ਬਲਕਿ ਰੁੱਖੋ ਭੋਜਨ ਭੂਮ ਸੈਨ ਸਖੀ, ਰੁੱਖੀ ਰੋਟੀ ਮਿਲ ਜਾਏ, ਜ਼ਮੀਨ ਤੇ ਸੋਨਾ ਮਿਲੇ, ਘਰ ਵਿੱਚ ਪਦਾਰਥ ਨਾ ਹੋਣ ਪਰ ਪ੍ਰੀਤਮ ਦਾ ਮਿਲਾਪ ਹੋਵੇ, ਘਰ ਵਿੱਚ ਪਦਾਰਥ ਨਾ ਹੋਣ ਪਰ ਦੋਵਾਂ ਜੀਆਂ ਦਾ ਆਪਸੀ ਆਤਮਕ ਪਿਆਰ ਹੋਵੇ, ਉਹ ਸੁੱਖ ਬਣ ਜਾਂਦਾ ਘਰ। ਰੁੱਖੋ ਭੋਜਨ ਭੂਮ ਸੈਨ ਸਖੀ, ਪ੍ਰਿਆ ਸੰਗ ਸੁਖ ਵਿਹਾਰ। ਗੁਰੂ ਨੇ ਬਾਣੀ ਅੰਤਰ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਜਾਂ ਤੂੰ ਤਾਂ ਮੈਂ ਸਭ ਕੋ, ਤੂੰ ਸਾਹਿਬ ਮੇਰੀ ਰਾਸ ਜੀ। ਇੱਕ ਥਾਂ ਬੜੇ ਖੂਬਸੂਰਤ ਢੰਗ ਨਾਲ ਸਮਝਾਉਂਦੇ ਨੇ, ਗੁਰਬਾਣੀ ਹੈ ਜੀਵਨ ਨੂੰ ਖੂਬਸੂਰਤ ਬਣਾਉਣ ਲਈ। ਉਹ ਭਲਿਆ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋਣ ਦਾ ਮਤਲਬ ਕੀ ਹੈ, ਹਲਤ ਸੁਖ ਪਲਤ ਸੁਖ ਦਾ ਮਤਲਬ ਕੀ ਹੈ। ਜਦੋਂ ਗੁਰੂ ਰੋਜ਼ ਭਿਆਖਦਾ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ, ਤਾਂ ਉਹਦਾ ਮਤਲਬ ਇਹੋ ਹੀ ਹੈ ਕਿ ਤੇਰਾ ਤੇਰੇ ਕੋਲ ਪਦਾਰਥ ਵੀ ਹੋਣ, ਤੇਰੇ ਕੋਲ ਦੁਨਿਆਵੀ ਸੁੱਖ ਵੀ ਹੋਣ, ਤੂੰ ਸੰਸਾਰ ਵਿੱਚ ਪ੍ਰਵਿਰਤੀ ਮਾਰਗ ਵਿੱਚ ਵੀ ਹੋਵੇ ਤੇ ਧਰਮ ਵੀ ਦਿੜ ਲਏ। ਦੋ ਚੀਜ਼ਾਂ ਆ ਜਾਣ, ਹੈਰਾਨ ਹੋਇਆ ਗੁਰਬਾਣੀ ਅੰਦਰ ਗੁਰੂ ਨੇ ਇੱਕ ਸ਼ਬਦ ਅੰਦਰ ਕੁਛ ਬੜੀਆਂ ਵੱਡੀਆਂ ਐਗਜ਼ਾਮਪਲਾਂ ਦੇ ਕੇ ਸਪਸ਼ਟ ਕਰ ਦਿੱਤਾ। ਕਹਿਣ ਲੱਗੇ ਉਣਕੇ ਸੰਗ ਤੂੰ ਕਰਤੀ ਕੇਲ, ਉਣਕੇ ਸੰਗ ਹਮ ਤੁਮ ਸੰਗ ਮੇਲ। ਤਿੰਨ ਚੀਜ਼ਾਂ ਇਕੱਠੀਆਂ ਆਮੋ ਸਾਹਮਣੇ ਰੱਖ ਰਹੇ ਨੇ, ਆਤਮਾ ਤੇ ਪਰਮਾਤਮਾ ਦਾ ਮੇਲ ਹੈ, ਤਦ ਵੀ ਸਮਰਪਣ ਹੈ, ਤੇ ਇੱਕ ਗੱਲ ਡਿੱਠਣ ਵਾਲੀ ਹੈ, ਸਮਝਣ ਵਾਲੀ ਹੈ, ਬੁੱਝਣ ਵਾਲੀ ਹੈ, ਉਹ ਇਹ ਕਿ ਮੇਰੇ ਸਾਰੇ ਸੁੱਖ ਤੇਰੇ ਨਾਲ ਨੇ। ਹੱਬੇ ਸਾਖ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲੱਗੀ। ਜਦੋਂ ਇਹ ਵਿਚਾਰ ਵਿਸ਼ਵਾਸ ਵਿੱਚ ਆ ਗਈ ਕਿ ਮੇਰੇ ਸਾਰੇ ਜੀਵਨ ਦੇ ਸੁੱਖ ਤੇਰੇ ਨਾਲ ਨੇ, ਭਾਵੇਂ ਉਹ ਆਤਮਾ ਸਮਝ ਲੈ, ਪਰਮਾਤਮਾ ਨਾਲ ਜੁੜ ਜਾਏ। ਕਾਇਆ ਤੇ ਜੀਵ ਆਤਮਾ ਦਾ ਮਿਲਾਪ ਵੀ ਇਹੋ ਦ੍ਰਿਸ਼ ਹੈ। ਜਿਸ ਦਿਨ ਜੀਵ ਆਤਮਾ ਜੀਵ ਚਲਾ ਜਾਂਦਾ ਇਹਨਾਂ ਕਾਇਆ ਦੇ ਵਿੱਚੋਂ ਉੱਠ ਕੇ, ਉਸ ਦਿਨ ਕਾਇਆ ਦੀ ਕੋਈ ਵੈਲਿਊ ਨਹੀਂ ਰਹਿੰਦੀ। ਗੁਰੂ ਨੇ ਬਾਣੀ ਚੱਖਿਆ, ਕਹਿਣ ਲੱਗੇ ਉਣ ਕੇ ਸੰਗ ਤੂੰ ਕਰਤੀ ਕੇਲ, ਉਣ ਕੇ ਸੰਗ ਹਮ ਤੁਮ ਸੰਗ ਮੇਲ, ਉਣ ਕੇ ਸੰਗ ਤੁਮ ਸਭ ਕੋ ਲੋੜ ਹੈ। ਜਿੰਨੀ ਦੇਰ ਤੇਰਾ ਤੇ ਉਹਦਾ ਸੰਗ ਸੀ ਨਾ, ਤੈਨੂੰ ਹਰ ਕੋਈ ਲੋੜਦਾ ਸੀ, ਸਤਿਕਾਰਦਾ ਸੀ, ਪਿਆਰਦਾ ਸੀ, ਤੈਨੂੰ ਚਾਹੁੰਦਾ ਸੀ। ਉਸ ਬਿਨਾ ਕੋ ਮੁੱਖ ਨਾ ਜੋਰੇ। ਜਿਸ ਦਿਨ ਜੀਵ ਚਲਾ ਗਿਆ ਕਿਸੇ ਨੇ ਤੈਨੂੰ ਮੂੰਹ ਨਹੀਂ ਲਾਉਣਾ, ਉਸ ਬਿਨਾ ਕੋ ਮੁੱਖ ਨਹੀਂ ਜੋਰੇ। ਅੱਗੇ ਜਾ ਕੇ ਕਹਿਣ ਲੱਗੇ ਉਨਕੇ ਸੰਗ ਤੂੰ ਗ੍ਰਹਿ ਮੈਂ ਮਾਹਿਰ, ਸਿਆਣੀ ਮੰਨੀ ਜਾਣੀ ਜਿੰਨੀ ਦੇਰ ਤੇਰਾ ਉਹਦੇ ਨਾਲ ਸੰਬੰਧ ਹੈ। ਉਨਕੇ ਸੰਗ ਤੂੰ ਗ੍ਰਹਿ ਮੈਂ ਮਾਹਿਰ, ਉਨਕੇ ਸੰਗ ਤੂੰ ਹੋਈ ਹੈ ਜ਼ਾਹਿਰ। ਅੱਗੇ ਜਾ ਕੇ ਕਹਿਣ ਲੱਗੇ ਉਨਕੇ ਸੰਗ ਤੂੰ ਰੱਖੀ ਪਪੋਲ, ਸੰਭਾਲ ਸੰਭਾਲ ਕੇ ਉਨਕੇ ਸੰਗ ਤੂੰ ਰੱਖੀ ਪਪੋਲ। ਅੱਗੇ ਉਸ ਬਿਨਾ ਅੱਗੇ ਜਾ ਕੇ ਲਫ਼ਜ਼ ਕਹਿੰਦੇ ਨੇ ਉਨਕੇ ਸੰਗ ਤੂੰ ਰੱਖੀ ਪਪੋਲ, ਉਸ ਬਿਨਾ ਤੂੰ ਹੋਈ ਹੈ ਰੋਲ, ਭਾਵ ਤੂੰ ਉਸ ਤੋਂ ਬਾਅਦ ਰੁਲ ਜਾਣੀ। ਅੱਗੇ ਜਾ ਕੇ ਫਿਰ ਇਦੋਂ ਹੋਰ ਸਪਸ਼ਟ ਕਰਦੇ ਨੇ ਤੇ ਕਹਿੰਦੇ ਨੇ ਉਨਕੇ ਸੰਗ ਤੇਰਾ ਮਾਨ ਮਹਿਤ, ਜਿਹੜਾ ਤੇਰਾ ਮਾਨ ਸਨਮਾਨ ਹੈ ਨਾ ਉਹ ਜੀਉ ਦੇ ਵਿੱਚ ਬੈਠਣ ਕਰਕੇ। ਜਿੰਨੀ ਦੇਰ ਜੀਉ ਤੇਰੇ ਵਿੱਚ ਬੈਠਾ ਸੀ ਨਾ ਓਨੇ ਦੇਰ ਤੇਰੇ ਮੇਚੇ ਦੇ ਤੇਰੇ ਲਈ ਖੂਬਸੂਰਤ ਦਰਜ਼ੀ ਭਾਲ ਭਾਲ ਖੂਬਸੂਰਤ ਸੂਟ ਸੂਟ ਸਵਾਏ ਜਾਂਦੇ ਸਨ। ਹੇ ਕਾਇਆ, ਜਿਸ ਦਿਨ ਤੇਰੇ ਵਿੱਚੋਂ ਜੀਉ ਉੱਠ ਗਿਆ ਤੇਰੇ ਮੇਚੇ ਦੀ ਲੋੜ ਵੀ ਨਹੀਂ ਪਈ, ਇੱਕੋ ਕਫਨ ਸੀਪ ਜਾਣਾ ਹੈ। ਇੱਕ ਐਗਜ਼ਾਮਪਲ ਹੈ ਉਨਕੇ ਸੰਗ ਤੇਰਾ ਮਾਨ ਮਹਿਤ। ਅਗਲੇ ਪਾਸੇ ਕਹਿਣ ਲੱਗੇ ਉਨਕੇ ਸੰਗ ਤੁਮ ਸਾਖ ਜਗਤ, ਜਿੰਨੇ ਸਾਖ ਰਿਸ਼ਤੇ ਨਿਓ ਇਹ ਸਾਰੇ ਓਨੀ ਦੇਰ ਹੀ ਨੇ। ਗੁਰੂ ਨੇ ਬਾਣੀ ਵਿੱਚ ਬੜੀ ਖੂਬਸੂਰਤ ਗੱਲਾਂ ਆਖੀ, ਕਹਿਣ ਲੱਗੇ ਉਨਕੇ ਸੰਗ ਤੇਰੀ ਸਭ ਬਿੰਦ ਥਾਟੀ, ਉਸ ਬਿਨਾਂ ਤੂੰ ਹੋਈ ਹੈ ਬਾਟੀ। ਇੱਕ ਮਿਲਾਪ ਹੈ ਭਾਵੇਂ ਆਤਮਾ ਤੇ ਪਰਮਾਤਮਾ ਦਾ ਹੋ ਜਾਏ, ਉਹਦੇ ਵਿੱਚੋਂ ਸੁੱਖ ਜਨਮ ਲੈਂਦਾ ਹੈ। ਇੱਕ ਮਿਲਾਪ ਹੈ ਜੇ ਕਾਇਆ ਤੇ ਜੀਵ ਦਾ ਹੋ ਜਾਏ, ਉਹਦੇ ਵਿੱਚੋਂ ਸਾਰੇ ਅਡੰਬਰ ਤੇ ਸਾਰੇ ਪਦਾਰਥ ਜਨਮ ਲੈਂਦੇ ਨੇ, ਸਾਰੀਆਂ ਖੁਸ਼ੀਆਂ ਜਨਮ ਲੈਂਦੀਆਂ। ਜੀਵਨ ਕਹਿੰਦੇ ਨੇ, ਸੰਪੂਰਨਤਾ ਕਹਿੰਦੇ ਨੇ। ਇੱਕ ਖਿਆਲ ਕਰਿਓ, ਉਹੋ ਹੀ ਮਿਲਾਪ ਹੈ ਜੇ ਪਤੀ ਪਤਨੀ ਵਿੱਚ ਬਣਿਆ ਰਹੇ, ਦਰਮਿਆਨ ਵਿੱਚ ਕੋਈ ਹੋਰ ਸਾਖ ਨਾ ਆਵੇ, ਨਹੀਂ ਤੇ ਉਹੋ ਹੀ ਪਦਾਰਥ ਉਹੋ ਹੀ ਸਾਖ ਦੁਖੀ ਹੋ ਜਾਂਦੇ ਨੇ। ਗੁਰੂ ਨੇ ਬਾਣੀ ਅੰਦਰ ਆਖਿਆ, ਕਹਿਣ ਲੱਗੇ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕਸੁੰਬੇ ਭੁੱਲੀ, ਰੰਗ ਕਸੁੰਬੇ ਭੁੱਲੀ ਤਾਂ ਸੱਜਣ ਕੀ ਮੈਂ ਕੀਮ ਨਾ ਪਾਉਂਦੀ। ਮੈਨੂੰ ਉਹਦੀ ਵੈਲਿਊ ਦਾ, ਮੈਨੂੰ ਉਹਦੀ ਕੀਮਤ ਦਾ ਪਤਾ ਹੀ ਨਾ ਲੱਗਾ। ਜਦੋਂ ਵਿਛੜ ਕੇ ਦੁਖੀ ਹੋਈ ਉਦੋਂ ਵੈਲਿਊ ਦਾ ਪਤਾ ਲੱਗਾ, ਪਰ ਉਦੋਂ ਸਮਾਂ ਬੀਤ ਚੁੱਕਾ ਸੀ। ਬਾਣੀ ਵਿੱਚ ਆਖਿਆ, ਕਹਿਣ ਲੱਗੇ ਖੱਖੜੀਆਂ ਸੁਹਾਵੀਆਂ, ਖੱਖੜੀਆਂ ਸੁਹਾਵੀਆਂ ਲੱਗਣੀਆਂ ਅੱਕ ਕੰਠ, ਅੱਕ ਦੇ ਟਾਣੀ ਸ਼ਾਖਾ ਨਾਲ ਲੱਗੀਆਂ ਹੋਈਆਂ ਖੱਖੜੀਆਂ ਅੰਬਾਂ ਦਾ ਭੁਲੇਖਾ ਪਾਉਂਦੀਆਂ। ਤੇ ਜਿਸ ਦਿਨ ਅੱਕ ਦੀ ਟਾਹਣੀ ਨਾਲੋਂ ਖੱਖੜੀਆਂ ਅੱਕ ਦੀਆਂ ਟੁੱਟ ਜਾਣ, ਰੇਗਿਸਤਾਨ ਦੇ ਇਲਾਕੇ ਵਿੱਚ ਅੱਕ ਜ਼ਿਆਦਾ ਹੁੰਦਾ ਹੈ, ਤੇ ਜਦੋਂ ਗਰਮੀਆਂ ਆਉਂਦੀਆਂ ਨੇ ਖੱਖੜੀਆਂ ਜਦੋਂ ਟੁੱਟਦੀਆਂ ਨੇ, ਟੁੱਟ ਕੇ ਉਹਨਾਂ ਦੇ ਦਰਮਿਆਨ ਦਾ ਸੀਨਾ ਫਟ ਜਾਂਦਾ, ਉਹਦੇ ਵਿੱਚੋਂ ਛੋਟੇ ਛੋਟੇ ਤੂੰਬੇ ਰੂਈ ਵਰਗੇ ਨਿਕਲਦੇ ਨੇ। ਉਹਨਾਂ ਦਾ ਜੀਵਨ ਇੰਨਾ ਹਲਕਾ ਹੋ ਜਾਂਦਾ ਕਿ ਹਵਾ ਦਾ ਬੁੱਲਾ ਆਉਂਦਾ ਇਧਰੋਂ ਉਠਾਉਂਦਾ ਉਧਰ ਲੈ ਜਾਂਦਾ ਉਧਰੋਂ ਉਠਾਉਂਦਾ ਉਧਰ ਲੈ ਜਾਂਦਾ ਵਿਚਾਰੀਆਂ ਨਿਥਾਵੀਆਂ ਹੋ ਜਾਂਦੀਆਂ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ ਕਹਿਣ ਲੱਗੇ
ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਦਿਲ ਬੁਆੜ ਜਿਉ ਜਿਉ ਛੁੱਟੜ ਘਰ ਘਰ ਫਿਰੇ ਜਿਉ ਛੁੱਟੜ ਘਰ ਘਰ ਫਿਰੇ।
ਭੈਣੋ ਵੀਰੋ ਕਿਤੇ ਇਹ ਨਾ ਸਮਝਣਾ ਮੈਂ ਕੇਵਲ ਸ਼ਿਕਵੇ ਤੇ ਉਲਾਂਭੇ ਦੇ ਰਿਹਾ। ਇੱਕ ਖਿਆਲ ਕਰਿਓ ਬਾਣੀ ਜਿਹੜੀ ਹੈ ਉਹ ਸਮੇਂ ਤੋਂ ਪਹਿਲਾਂ ਸਮਝਾਉਣਾ ਚਾਹੁੰਦੀ ਹੈ। ਮੈਂ ਗੱਲ ਕੀਤੀ ਸੀ ਵਿਧਵਾ ਤੇ ਛੁੱਟਣ ਵਿੱਚ ਬੜਾ ਫਰਕ ਹੈ, ਬੜਾ ਫਰਕ। ਵਿਧਵਾ ਉਹ ਹੈ ਜਿਹਦਾ ਪਤੀ ਮਰ ਜਾਏ, ਮਰ ਜਾਏ ਤੇ ਆਤਮਾ ਕਦੀ ਵਿਧਵਾ ਹੁੰਦੀ ਨਹੀਂ ਕਿਉਂਕਿ ਉਹਦਾ ਪਤੀ ਮਰਦਾ ਨਹੀਂ, ਮਰਦਾ ਨਹੀਂ। ਨਾ ਉਹ ਮਰੇ ਨਾ ਹੋਵੇ ਸੋ ਉਹ ਅਬਨਾਸ਼ੀ ਰਾਇਆ। ਆਤਮਾ ਤੇ ਪਰਮਾਤਮਾ ਦੇ ਸੁਮੇਲ ਵਿੱਚ ਆਤਮਾ ਕਦੀ ਵਿਧਵਾ ਨਹੀਂ ਹੁੰਦੀ, ਹਾਂ ਛੁੱਪੜ ਹੋ ਜਾਂਦੀ ਹੈ। ਫਰਕ ਇਸੇ ਲਈ ਉਲਾਂਭਾ ਜ਼ਿਆਦਾ ਆਤਮਾ ਨੂੰ ਉਦੋਂ ਹੈ ਜਦੋਂ ਪਰਮਾਤਮਾ ਨਾਲੋਂ ਕੁੱਟਦੀ, ਕਿਉਂਕਿ ਵਿਧਵਾ ਹੋਣਾ ਗੁਨਾਹ ਨਹੀਂ ਹੁੰਦਾ। ਵਿਧਵਾ ਤਾਂ ਜਿਹੜੀਆਂ ਬੀਬੀਆਂ ਹੁੰਦੀਆਂ ਨੇ ਉਹਨਾਂ ਦਾ ਆਪਣਾ ਕੀ ਦੋਸ਼ ਹੈ, ਵਿਚਾਰੀਆਂ ਮਜ਼ਬੂਰ ਨੇ। ਪਰ ਛੁੱਟਣ ਉਹਨੂੰ ਉਲਾਂਭਾ ਹੁੰਦਾ ਹੈ। ਛੁੱਟਣ ਉਹਨੂੰ ਕਹਿੰਦੇ ਨੇ ਜਿਹੜੀ ਪਤੀ ਦੇ ਜਿਉਂਦਿਆਂ ਪਤੀ ਦਾ ਘਰ ਛੱਡ ਦੇਣ। ਹੁਣ ਰੱਬ ਤਾਂ ਜਿਉਂਦਾ, ਇਸ ਲਈ ਵਿਧਵਾ ਤੇ ਤਾਂ ਲੋਕ ਤਰਸ ਕਰਦੇ ਔਰ ਕਰਨਾ ਬਣਦਾ ਹੈ। ਵਿਧਵਾ ਤੇ ਲੋਕ ਹਮਦਰਦੀ ਰੱਖਦੇ ਨੇ ਤੇ ਕਰਨੀ ਬਣਦੀ ਹੈ। ਛੁੱਟਣ ਤੋਂ ਲੋਕ ਨਫ਼ਰਤ ਕਰਦੇ ਨੇ। ਗੁਰੂ ਕਹਿੰਦੇ ਨੇ ਇਸ ਲਈ ਹੇ ਆਤਮਾ ਤੇ ਪਰਮਾਤਮਾ ਦੇ ਸੁਮੇਲ ਵਿੱਚ ਵਾਸਤਾ ਰੱਖਣ ਵਾਲੀ ਆਤਮਾ ਤੈਨੂੰ ਪਤਾ ਹੋਵੇ ਤੇਰਾ ਲਿਹਾਜ਼ ਨਹੀਂ ਹੋਣਾ ਜੇ ਤੂੰ ਪ੍ਰਭੂ ਨਾਲੋਂ ਟੁੱਟ ਗਈ, ਕਿਉਂਕਿ ਪ੍ਰਭੂ ਮਰਦਾ ਨਹੀਂ। ਉੱਥੇ ਇਹ ਨਹੀਂ ਆਖਿਆ ਜਾ ਸਕਦਾ ਕਿ ਆਤਮਾ ਵਿਧਵਾ ਹੋ ਗਈ, ਪ੍ਰਭੂ ਦੀ ਮੌਤ ਨਹੀਂ ਹੁੰਦੀ, ਉਹ ਅਬਨਾਸ਼ੀ ਰਾਇਆ। ਇਸ ਲਈ ਜੇ ਤੂੰ ਆਪਣੇ ਪ੍ਰਭੂ ਪ੍ਰੀਤਮ ਨੂੰ ਭੁੱਲ ਗਈ ਹੋ ਤੈਨੂੰ ਕਿਸੇ ਨੇ ਹਮਦਰਦੀ ਨਹੀਂ ਦੇਣੀ ਕਿ ਤੂੰ ਵਿਧਵਾ ਹੈ, ਬਲਕਿ ਆਖਣਗੇ ਛੁੱਟਣ। ਜਿਉ ਛੁੱਟਣ ਘਰ ਘਰ ਫੇਰੇ ਜਿਹੜੀ ਇੱਕ ਰੱਬ ਦਾ ਡਰ ਛੱਡ ਕੇ ਥਾਂ ਥਾਂ ਭਗਵਾਨ ਬਣਾਈ ਬੈਠੀ ਹੈ ਇਹਨੂੰ ਕੀ ਆਖਾਂ। ਗੁਰੂ ਨੇ ਐਵੇਂ ਨਹੀਂ ਆਖਿਆ ਇੱਕੋ ਜਪ ਇੱਕੋ ਸਲਾਹ ਇੱਕ ਸਿਮਰ ਇੱਕੋ ਬਣਿਆ ਇੱਕ ਇਸ ਕੇ ਗੁਣ ਗਾਓ ਅਨੰਤ ਮਨ ਤਨ ਜਾਪ ਇੱਕ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨੈਕ ਨਾ। ਵੇਖੀ ਕਿਤੇ ਛੁੱਟਣ ਨਾ ਹੋ ਜਾਏ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋਰ ਮੜੀ ਮੱਠ ਭੂਲ ਨਾ ਮਾਨੇ। ਵੇਖੀ ਕਿਤੇ ਛੁੱਟਣ ਨਾ ਹੋ ਜਾਏ ਘਰ ਘਰ ਫਿਰੇ ਕਾਹੂ ਲੈ ਪਹਾਣ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂ ਪਛਾ ਕੋ ਸੀਸ ਨਵਾਇਓ ਕੋ ਬੁੱਤਾਨ ਕੋ ਪੂਜਤ ਹੈ ਪਾਸ। ਵੇਖੀ ਕਿਤੇ ਬਦਚਾਰਨ ਨਾ ਹੋ ਜਾਏ ਫੈਸਲਾ ਬਾਣੀ ਦਾ ਇਹ ਸ਼ਬਦਾਵਲੀ। ਮੈਂ ਆਪਣੀ ਜ਼ਬਾਨੋਂ ਵਰਤਨ ਦੀ ਕਿਵੇਂ ਜੁੱਤ ਕਰ ਸਕਣਾ, ਗੁਰੂ ਹੀ ਮਹਾਨ ਬੇਮੁਹਤਾਜ ਹੈ, ਸਤਿਗੁਰ ਮੇਰਾ ਬੇਮੁਹਤਾਜ ਜਿਹੜਾ ਸੱਚੀ ਗੱਲ ਆਖ ਸਕਦਾ ਹੈ। ਬੜਾ ਨਿਚੱਕ ਹੋ ਗਿਆ ਫਿਰ ਗੁਰੂ ਆਖਦਾ ਜਿਹੜਾ ਜਿਉਂਦੇ ਪਤੀ ਨੂੰ ਛੱਡਦਾ ਘਰ ਛੱਡ ਕੇ ਹੋਰਨਾਂ ਦਰਾਂ 'ਤੇ ਫਿਰਦੀ ਹੈ ਉਹਨੂੰ ਬਦਚਾਰਨ ਬਦਨਾਮ ਆਖਿਆ ਜਾਂਦਾ, ਉਹਨੂੰ ਛੁੱਟੜ ਆਖਿਆ ਜਾਂਦਾ, ਵਿਧਵਾ ਨਹੀਂ ਆਖਿਆ ਜਾ ਸਕਦਾ ਕਿਉਂਕਿ ਪਤੀ ਪਰਮੇਸ਼ਵਰ ਕਦੀ ਮਰਦਾ ਨਹੀਂ। ਇਹ ਗੱਲ ਨਾਲ ਨਾਲ ਮੈਂ ਤੁਹਾਨੂੰ ਰੱਖਣਾ ਚਾਹੁੰਦਾ। ਜਿਹੜੇ ਲੋਕ ਦਰ ਦਰ ਭਟਕਦੇ ਨੇ ਇੱਕ ਰੱਬ ਨੂੰ ਛੱਡ ਕੇ, ਵੱਖ ਵੱਖ ਭਗਵਾਨ ਬਣਾਈ ਬੈਠੇ ਨੇ ਇੱਕ ਪ੍ਰਭੂ ਨੂੰ ਛੱਡ ਕੇ, ਗੁਰੂ ਆਖ ਰਿਹਾ ਕਹਿੰਦੇ ਨੇ ਜਿਉਂ ਛੁੱਟਣ ਘਰ ਘਰ ਫੇਰੇ, ਜਿਉਂ ਛੁੱਟਣ ਘਰ ਘਰ ਫੇਰੇ, ਬਦ ਚਾਰਨ ਬਦਨਾ। ਬਸ ਆ ਫਰਕ ਹੈ। ਇਸ ਲਈ ਇਹ ਖਿਆਲ ਰੱਖਣਾ ਹੈ ਕਿ ਜੀਵਨ ਅੰਦਰ ਐਸਾ ਸਮਾਂ ਨਾ ਆਵੇ, ਨਾ ਆਤਮਾ ਤੇ ਪਰਮਾਤਮਾ ਦਾ ਮੇਲ ਛੁੱਟਣ ਵਿੱਚ ਪੈਦਾ ਬਦਲੇ ਆਤਮਾ ਨਾਲ, ਨਾ ਪਤੀ ਪਤਨੀ ਦੇ ਸੁਮੇਲ ਵਿੱਚ ਕੋਈ ਐਸਾ ਸਾਖ, ਐਸੀ ਵਸਤੂ, ਐਸਾ ਪਦਾਰਥ ਆਵੇ ਜਿਹੜਾ ਪਤੀ ਤੇ ਇਸਤਰੀ ਨੂੰ, ਪਤੀ ਪਤਨੀ ਨੂੰ ਆਪਸੀ ਦੂਰੀ ਪੈਦਾ ਕਰ ਦੇਵੇ। ਉਹ ਚੀਜ਼ ਕੋਈ ਦਰਮਿਆਨ ਵਿੱਚ ਨਾ ਆਵੇ, ਕਿਉਂਕਿ ਜਿਉਂਦੇ ਮੌਜੂਦ ਪਤੀ ਦੇ ਘਰ ਨੂੰ ਛੱਡ ਕੇ ਆਪਸੀ ਮਿਲਾਪ ਨੂੰ ਤੋੜ ਕੇ ਵੱਖ ਹੋਣ ਨਾਲ ਛੁੱਟੜ ਆਖਣਗੇ ਤੇ ਇਹ ਸਭ ਤੋਂ ਵੱਡਾ ਉਲਾਂਭਾ ਹੋਵੇਗਾ। ਔਰ ਫਿਰ ਤੇ ਹਰ ਸਾਹ ਹੀ ਝੂਠਾ ਹੋ ਜਾਏਗਾ। ਈਵਨ ਜਿਸ ਮਾਂ ਪਿਓ ਦੇ ਘਰ ਵਿੱਚ ਤੂੰ 20 ਸਾਲ 25 ਸਾਲ ਬਿਤਾਏ ਨੇ ਸਿੱਖਿਆ ਲੈ ਕੇ, ਜਿਸ ਬਾਪ ਨੇ ਆਪਣੀ ਹੱਥੀਂ ਤੈਨੂੰ ਪੱਲੇ ਲਾਇਆ, ਖਿਆਲ ਕਰੀ ਜਦੋਂ ਉਸ ਘਰ ਨੂੰ ਛੱਡ ਕੇ, ਜਿਉਂਦੇ ਪਤੀ ਦੇ ਦਰ ਨੂੰ ਛੱਡ ਕੇ ਉਸ ਘਰ ਵਿੱਚ ਆਏਗੀ, ਉਸੇ ਘਰ ਵਿੱਚ ਰਹਿਣ ਵਾਲੀ ਇੱਕ ਜਿਹੜੀ 20 ਸਾਲ ਰਹਿ ਕੇ ਗਈ ਉਹਦੇ ਲਈ ਉਲਾਂਭਾ ਹੋ ਜਾਏਗਾ। ਲੋਕ ਆਖਣਗੇ ਪੇਕੇ ਘਰ ਬੈਠੀ ਹੈ। ਦੇਖ ਲੈ ਸਾਰੀਆਂ ਚੀਜ਼ਾਂ ਆਪਸੀ ਜੀਵਨ ਦੀਆਂ ਨੇ, ਜੀਵਨ ਅੰਦਰ ਇੱਕ ਹਲੂਣਾ ਦੇਣ ਵਾਲੀਆਂ ਨੇ, ਜੀਵਨ ਦੇ ਭਵਿੱਖ ਨੂੰ ਮਜ਼ਬੂਤ ਕਰਨ ਵਾਲੀਆਂ ਨੇ। ਉਹ ਸਾਖ, ਉਹ ਰਿਸ਼ਤੇਦਾਰ, ਉਹ ਸੰਬੰਧੀ, ਕਿਸੇ ਨੇ ਇਹ ਨਹੀਂ ਆਖਣਾ ਇੱਥੋਂ ਹੀ ਗਈ ਹੈ, ਫਿਰ ਆਖਣਗੇ ਆਪਣਾ ਘਰ ਛੱਡ ਕੇ ਪੇਕੇ ਘਰ ਬੈਠੀ ਹੈ। ਕਿਉਂਕਿ ਇੱਕ ਖਿਆਲ ਕਰਿਓ, ਕੁਛ ਗੱਲਾਂ ਐਸੀਆਂ ਸਨ ਜਿਹੜੀਆਂ ਪੇਕੇ ਘਰ ਦੀਆਂ ਛੱਡ ਕੇ ਸਹੁਰੇ ਘਰ ਅੰਦਰ ਗ੍ਰਹਿਣ ਕਰਨੀਆਂ ਸਨ, ਉਹ ਸਨ ਮਿਲਾਪ ਦਾ ਸਾਧਨ। ਗੁਰੂ ਨੇ ਬਾਣੀ ਅੰਦਰ ਇੱਥੋਂ ਮੈਂ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਸਹੁਰੜੀ ਵੱਥ ਸਭ ਪਿੱਛ ਸਾਂਝੀ, ਸਾਹੁਰੜੀ ਵੱਥ ਸਭ ਕਿਛ ਸਾਂਝੀ, ਪੇਵਕੜੇ ਧਨ ਵੱਖੇ ਆਪ ਕੁਚੱਜੀ। ਲਓ ਇੱਥੋਂ ਕੁਚੱਜੀ ਪੈਦਾ ਕਰੀਏ, ਕਿਉਂਕਿ ਪੇਵਕੜੇ ਘਰ ਦੀ ਦੇ ਅੰਦਰ ਤਾਂ ਤੂੰ ਆਪਣੀਆਂ ਵਸਤੂਆਂ ਨੂੰ ਆਪਣੀਆਂ ਆਪਣੀਆਂ, ਦੂਜਾ ਇਹਨੂੰ ਛੋਵੇ ਨਾ, ਇਹ ਮੇਰੀ ਆਪਣੀ ਹੈ, ਮੇਰੇ ਆਪਣੀ ਹੋਣ ਨਾਲ ਜੁੜੀ ਹੋਈ ਸੈ। ਲੇਕਿਨ ਜਦੋਂ ਭਾਵੇਂ ਰੱਬ ਦੇ ਘਰ ਨਾਲ ਸੰਬੰਧ ਕਰਨੇ, ਉੱਥੇ ਵੀ ਤੈਨੂੰ ਮੇਰੀ ਤਿਆਗਣੀ ਪੈਣੀ ਹੈ। ਤੇ ਭਾਵੇਂ ਸੰਸਾਰ ਅੰਦਰ ਸਾਰੇ ਘਰ ਵਿੱਚ ਪ੍ਰਵੇਸ਼ ਕਰਨਾ, ਉੱਥੇ ਵੀ ਤੈਨੂੰ ਮੇਰੀ ਤਿਆਗਣੀ ਪੈਣੀ ਹੈ। ਜਿੰਨੇ ਘਰ ਦੇ ਕਲੇਸ਼ ਨੇ ਮੇਰੀ ਤੋਂ ਪੈਦਾ ਹੋ ਰਹੇ ਨੇ, ਉੱਥੇ ਵੀ ਤਿਆਗਣੀ ਪੈਣੀ। ਮੇਰੀ ਦਾ ਉੱਥੇ ਕਲੇਸ਼ ਹੈ, ਉਹ ਨਹੀਂ ਮਿਲਣ ਦਿੰਦਾ, ਤੇ ਮੇਰੀ ਦਾ ਹੀ ਇੱਥੇ ਕਲੇਸ਼ ਹੈ। ਤੇ ਗੁਰੂ ਨੇ ਐਗਜ਼ਾਮਪਲ ਦਿੱਤੀ ਹੈ ਰੱਬ ਦੇ ਘਰ ਦੀ, ਕਹਿੰਦੇ ਨੇ ਖਿਆਲ ਕਰੀ ਦੁਨੀਆਂ ਅੰਦਰ ਤੇ ਹਰ ਕਿਸੇ ਦਾ ਘਰ ਵੱਖਰਾ ਹੈ, ਇੱਥੇ ਹਰ ਕਿਸੇ ਦੀ ਕਾਰ ਵੱਖਰੀ ਹੈ, ਬੈਂਕ ਅਕਾਊਂਟ ਵੱਖਰਾ ਹੈ, ਸੂਟ ਵੱਖ, ਹਰ ਇੱਕ ਚੀਜ਼ ਵੱਖਰੀ ਹੈ। ਦੂਜੇ ਦੇ ਅਕਾਊਂਟ ਨੂੰ ਦੂਜਾ ਜਾ ਕੇ ਓਪਰੇਟ ਨਹੀਂ ਕਰ ਸਕਦਾ, ਸਭ ਕੁਝ ਵੱਖਰਾ। ਤੇ ਤੂੰ ਤਾਂ ਚੱਲਦਾ ਉਹ ਸੁਭਾਅ ਸਹੁਰੇ ਘਰ ਵਿੱਚ ਵੀ ਲੈ ਆਉਂਦਾ। ਤੂੰ ਜਦੋਂ ਗੁਰਦੁਆਰੇ ਆਈ ਇੱਥੇ ਵੀ ਆਖਿਆ ਆਹ ਮੇਰੀ ਮਰਿਆਦਾ ਆ ਤੇਰੀ, ਆਹ ਮੇਰੀ ਅਰਦਾਸ ਹੈ ਤੇਰੀ, ਇਹ ਮੇਰੀ ਅਰਦਾਸ ਹੈ ਤੇਰੀ, ਆਹ ਗੁਰਦੁਆਰਾ ਮੇਰਾ ਹੈ ਤੇਰਾ, ਇੱਥੇ ਵੀ ਉਹ ਪਜਾ ਦੇ। ਪਰ ਤੈਨੂੰ ਪਤਾ ਹੋਵੇ ਸਹੁਰੇ ਘਰ ਅੰਦਰ ਰੱਬ ਦੇ ਘਰ ਅੰਦਰ ਸਾਰਾ ਕੁਝ ਸਾਂਝਿਆ, ਉਹਨੇ ਹਵਾ ਪੈਦਾ ਕੀਤੀ ਹੈ, ਕੋਈ ਹਵਾ 'ਤੇ ਨਾਂ ਨਹੀਂ ਲਿਖਿਆ। ਇਸ ਪਵਨ ਵਿੱਚੋਂ ਕੇਵਲ ਹਿੰਦੂ ਹੀ ਸਵਾਸ ਲੈ ਸਕਦਾ, ਸਿੱਖ ਨਹੀਂ ਲੈ ਸਕਦਾ ਜਾਂ ਮੁਸਲਮਾਨ ਨਹੀਂ ਲੈ ਸਕਦਾ। ਉਹਨੇ ਧਰਤੀ ਪੈਦਾ ਕੀਤੀ ਹੈ ਤੇ ਬਿਲਕੁਲ ਨਾਂ ਨਹੀਂ ਲਿਖਿਆ ਕਿ ਦੂਜੇ ਦੇ ਕਦਮ ਰੱਖਣ ਨਾਲ ਭੇਟ ਜਾਏਗੀ। ਉਹਨੇ ਪਾਣੀ ਬਣਾਇਆ, ਬਿਲਕੁਲ ਨਾਮ ਨਹੀਂ ਲਿਖਿਆ, ਇਸ ਲਈ ਉਹਨੇ ਬਹੁਤ ਬੋਤਲਾਂ ਵਿੱਚ ਪੈਕ ਹੀ ਨਹੀਂ ਕੀਤਾ। ਸਾਗਰ ਭਰ ਦਿੱਤੇ, ਸੋ ਤੂੰ ਸਾਗਰਾਂ ਤੇ ਵੀ ਆਪਣੀ ਮੋਹਰ ਲਾ ਲਈ ਹੈ। ਇਹ ਸਾਗਰ ਮੇਰੇ ਨੇ, ਇਹ ਧਰਤੀ ਮੇਰੀ ਹੈ, ਇਸ ਧਰਤੀ ਤੋਂ ਦੂਜਾ ਉਡਾਨ ਨਹੀਂ ਭਰ ਸਕਦਾ, ਇਹ ਆਸਮਾਨ ਵੀ ਮੇਰਾ ਹੈ। ਇਸ ਮੇਰੀ ਮੇਰੀ ਨੇ ਤੇਰੇ ਇੱਥੇ ਕਲੇਸ਼ ਖੜੇ ਕੀਤੇ ਨੇ, ਅੱਜ ਜਿੰਨੀ ਬਾਰਡਰ ਸਿਕਿਉਰਿਟੀ ਆਖਿਰ ਮੇਰੀ ਮੇਰੀ ਤੋਂ ਪੈਦਾ ਹੋਈ ਹੈ। ਜਿੰਨੇ ਇਖਤਲਾਫ ਪੈਦਾ ਹੋ ਰਹੇ ਨੇ, ਜਿੰਨੇ ਝੰਝਟ ਪੈਦਾ, ਜਿੰਨੀਆਂ ਦੂਰੀਆਂ ਪੈਦਾ ਹੋ ਰਹੀਆਂ ਨੇ, ਸਾਰੇ ਮੇਰੀ ਮੇਰੀ ਤੋਂ ਹੋ ਰਹੀਆਂ। ਜੇ ਭਲਿਆ ਤੇਰੀ ਮੇਰੀ ਮੇਰੀ ਨੇ ਆਸਮਾਨ ਤੋਂ ਦੀ ਸਾਂਝ ਤੋੜ ਦਿੱਤੀ ਹੈ, ਜੇ ਤੇਰੀ ਮੇਰੀ ਮੇਰੀ ਨੇ ਧਰਤੀ ਦੀ ਸਾਂਝ ਤੋੜ ਦਿੱਤੀ ਹੈ, ਕਲੇਸ਼ ਖੜਾ ਕਰ ਦਿੱਤਾ ਹੈ, ਭਲਿਆ ਜੇ ਤੂੰ ਮੇਰੀ ਮੇਰੀ ਪਰਿਵਾਰ ਵਿੱਚ ਲੈ ਆਏਗਾ, ਉੱਥੇ ਤੇਰੀ ਸਾਂਝ ਬਣੀ ਰਹੇਗੀ, ਹਰ ਥਾਂ 'ਤੇ ਟੁੱਟੇਗੀ। ਗੁਰੂ ਨੇ ਆਖਿਆ, ਕਹਿਣ ਲੱਗੇ ਸੁਭਾ ਰੱਬ ਦਾ ਵੇਖ, ਸਾਹੁਰੜੀ ਵੱਥ ਸਭ ਕਿਛ ਸਾਂਝੀ, ਸਾਹੁਰੜੀ ਵੱਥ ਸਭ ਕਿਛ ਸਾਂਝੀ, ਪੇਵ ਕੜੇ ਧਨ ਵੱਖੇ ਆਪ ਕੁਚੱਜੀ, ਆਪ ਕੁਚੱਜੀ ਦੋਸ਼ ਨਾ ਦੇਉ, ਜਾਣ ਨਹੀਂ ਰੱਖੇ ਮੇਰੇ ਸਾਹਿਬਾ ਹੋ ਆਪੇ ਭਰਮ ਭੁਲਾਣੀ, ਮੇਰੇ ਸਾਹਿਬਾ ਹੋ ਆਪੇ ਭਰਮ ਭੁਲਾਣੀ। ਭੁੱਲੀ ਵੀ ਕਿਵੇਂ, ਰੰਗ ਕੁਸੁੰਬੇ ਭੁੱਲੀ, ਵਸਤੂਆਂ ਨੂੰ ਆਪਣਾ ਸਮਝ ਲਿਆ। ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕੁਸੁੰਬੇ ਭੁੱਲੀ, ਪਦਾਰਥਾਂ ਨਾਲ ਜੁੜ ਕੇ ਰੱਬ ਨੂੰ ਭੁੱਲਣ ਵਾਲੀ ਆਤਮਾ ਦਾ ਮਿਲਾਪ ਖਤਮ ਹੋ ਜਾਂਦਾ, ਅਸੰਭਵ ਹੋ ਜਾਂਦਾ। ਤੇ ਘਰ ਦੇ ਪਦਾਰਥਾਂ ਨਾਲ ਜੁੜ ਕੇ ਪਤੀ ਦੀ ਖੁਸ਼ੀ ਨੂੰ ਦੂਰ ਕਰ ਦੇਣਾ, ਇਹ ਘਰ ਦਾ ਸੁੱਖ ਖਤਮ ਕਰ ਦਿੰਦੀ ਹੈ। ਐਗਜ਼ਾਮਪਲ ਇੱਕ ਥਾਵੇਂ ਬੜੀ ਖੂਬਸੂਰਤ ਐਗਜ਼ਾਮਪਲ ਦਿੱਤੀ ਗੁਰੂ ਨੇ ਬਾਣੀ ਵਿੱਚ, ਕਹਿਣ ਲੱਗੇ ਜੇ ਤੇਰਾ ਮੇਰਾ ਮਿਲਾਪ ਹੋਵੇ, ਮੇਰਾ ਕੋਈ ਦੁੱਖ ਹੀ ਹੋ ਹੀ ਨਹੀਂ ਸਕਦਾ, ਹੋਵੇ ਤਾਂ ਮੇਰਾ ਵਿਗਾੜ ਕੁਛ ਨਹੀਂ ਸਕਦਾ। ਭਾਵੇਂ ਐਗਜ਼ਾਮਪਲ ਹੈ, ਕਹਿਣ ਲੱਗੇ ਸੱਸ ਵਿਰਾਇਣ ਨਾਨਕ ਜੀਉ, ਸਸੁਰਾਵਾਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਹੁਣ ਇੱਥੇ ਜੀਵ ਆਤਮਾ ਦੇ ਪਰਮਾਤਮਾ ਦੇ ਮੇਲ ਵਿੱਚ ਤਾਂ ਇਹ ਗੱਲ ਜੁੜਦੀ ਨਹੀਂ, ਕਿਉਂਕਿ ਸੱਸ ਸਹੁਰਾ ਤਾਂ ਉਹੀ ਹੁੰਦੇ ਨੇ ਜਿਹੜੇ ਪਤੀ ਦੇ ਮਾਤਾ ਪਿਤਾ ਹੋਣ। ਹੁਣ ਰੱਬ ਦਾ ਮਾਤਾ ਪਿਤਾ ਤਾਂ ਕੋਈ ਹੈ ਨਹੀਂ, ਕਬੀਰ ਕੋ ਸਵਾਮੀ ਐਸੋ ਠਾਕਰ ਜਾ ਕੋ ਮਾਈ ਨਾ ਬਾਪੋ ਰੇ। ਐਗਜ਼ਾਮਪਲ ਦੇ ਜੀਵਨ ਨੂੰ ਸਮਝਾਉਣ ਲਈ ਕਹਿੰਦੇ ਨੇ ਸੱਸ ਵਿਰਾਇਣ ਨਾਨਕ ਜੀਉ, ਸੱਸ ਵੈਰੀ ਹੋ ਗਈ, ਸਸਰਾਵਾਦੀ ਉਹ ਵੀ ਝਗੜਾ ਲੂ, ਦਿਨ ਰਾਤ ਉਹ ਵੀ ਝਗੜਾ ਕਰਦਾ ਹੈ, ਕਲੇਸ਼ ਖੜਾ ਹੋ ਗਿਆ। ਸੱਸ ਵੈਰਾਇਣ ਨਾਨਕ ਜੀਉ, ਸਸਰਾਵਾਦੀ ਜੇਠੋ ਪਉ ਪਉ ਲੋਹੈ, ਹਰ ਵਕਤ ਇਖਤਲਾਫ ਝਗੜਾ, ਕਲੇਸ਼ ਹੀ ਕਲੇਸ਼। ਪਰ ਕਹਿਣ ਲੱਗੇ ਹੱਬੇ ਪਸ ਪਵੰਦੇ ਕਹਿਣ, ਜਾ ਮੈਂ ਸੱਜਣ ਤੂੰ ਹੈ, ਮੈਂ ਕਿਸੇ ਕੋਲ ਕੀ ਰਹਿਣਾ, ਜੇ ਤੂੰ ਮੇਰੇ ਨਾਲ ਜੁੜਿਆ, ਜੇ ਮੇਰਾ ਤੇਰਾ ਸੰਬੰਧ ਬਣਿਆ ਰਹੇਗਾ, ਮੇਰਾ ਕੋਈ ਕੁਛ ਨਹੀਂ ਵਿਗੜ ਸਕੇਗਾ, ਜੇ ਤੇਰਾ ਮੇਰਾ ਸੰਬੰਧ ਜੁੜਿਆ ਰਹੇਗਾ, ਸਾਰੇ ਹੀ ਮੇਰਾ ਸਤਿਕਾਰ ਕਰਨਗੇ, ਜੇ ਤੇਰਾ ਮੇਰਾ ਸੰਬੰਧ ਜੁੜਿਆ ਰਹਿ ਗਿਆ, ਘਰ ਵਿੱਚ ਮੇਰਾ ਮਾਣ ਮਹੱਤ ਬਣਿਆ ਰਹੇਗਾ,
ਇਸ ਲਈ ਮੈਨੂੰ ਜੀਵਨ ਅੰਦਰ ਆਪਣੇ ਜੀਵਨ ਅੰਦਰ ਤੈਨੂੰ ਹੀ ਆਪਣੇ ਜੀਵਨ ਦੀ ਰਾਸ ਸਮਝਣਾ ਚਾਹੀਦਾ। ਜੇ ਤੂੰ ਵੱਤੇ ਅੰਗਨੇ ਹੱਬ ਧਰਤ ਸੁਹਾਵੀ ਹੋਏ, ਹਿੱਕ ਸਕੰਤੇ ਬਾਹਰੀ ਮੈਂਡੀ ਵਾਤ ਨਾ ਪੁੱਛੇ ਕੋਈ। ਬਸ ਕਹਿੰਦੇ ਜਿਸ ਦਿਨ ਦੀ ਮੈਨੂੰ ਇਹ ਸਮਝ ਆ ਗਈ ਨਾ, ਇੱਥੇ ਕੇਂਦਰ ਤੋਂ ਫਸ ਗਏ। ਕਹਿਣ ਲੱਗੇ ਜਿਸ ਦਿਨ ਦੀ ਮੈਨੂੰ ਇਹ ਸਮਝ ਆ ਗਈ, ਉਸ ਦਿਨ ਮੈਂ ਫੈਸਲਾ ਕੀਤਾ ਤੋ ਪੱਲੇ ਤੇਂਦੇ ਲੱਗੀ, ਤੋ ਪੱਲੇ ਤੇਂਦੇ ਲੱਗੀ, ਹੱਬੇ ਸਾਖ ਕੁੜਾਵੇ ਡਿੱਠੇ। ਉਹ ਸਾਖ ਵਿਅਕਤੀਗਤ ਨਹੀਂ, ਉਹ ਨਿਹੋ ਪਦਾਰਥਾਂ ਦੇ ਨਿਹੋ ਵੀ ਸਾਖ ਨੇ, ਉਹ ਵਸਤੀਆਂ ਵਸਤੂਆਂ ਨਾਲ ਨਿਹੋ ਲਗਾਓ ਵੀ ਇੱਕ ਸਾਖ ਹੈ। ਕਹਿਣ ਲੱਗੇ ਹੁਣ ਕੋਈ ਵੀ ਚੀਜ਼ ਮੇਰੇ ਦਰਮਿਆਨ ਵਿੱਚ ਨਹੀਂ, ਸਿਰਫ ਤੂੰ ਤੇ ਮੈਂ ਇੱਕ ਹੋ ਜਾਈਏ, ਫਿਰ ਮੈਨੂੰ ਸੰਸਾਰ ਦੇ ਸਾਰੇ ਸੁੱਖ, ਘਰ ਦੇ ਜੀ, ਦੁਨੀਆਂ ਦੇ ਪਦਾਰਥ ਸਾਰੇ ਮੇਰੇ ਜੀਵਨ ਦੇ ਇੱਕ ਸੁੱਖ ਦੇ ਸਮਾਨ ਬਣ ਜਾਣਗੇ। ਜੇ ਤੇਰਾ ਮੇਰਾ ਸੰਬੰਧ ਨਾ ਰਿਹਾ ਤੇ ਮੈਨੂੰ ਘਰ ਦੇ ਕਿਸੇ ਜੀ ਨੇ ਵੀ ਮਾਣ ਸਨਮਾਨ ਨਹੀਂ ਦੇਣਾ, ਤੇ ਮੇਰੇ ਪਦਾਰਥ ਵੀ ਮੈਨੂੰ ਸੁੱਖ ਨਹੀਂ ਦੇ ਸਕਣਗੇ। ਗੁਰੂ ਕਹਿੰਦੇ ਨੇ ਹੱਬੇ ਸਾਖ ਕੁੜਾਵੇ ਡਿੱਠੇ, ਹੱਬੇ ਸਾਖ ਕੁੜਾਵੇ ਡਿੱਠੇ, ਤੋ ਪੱਲੇ ਤੇਂਦੇ ਲੱਗੀ, ਤੋ ਪੱਲੇ ਤੇਂਦੇ ਲੱਗੀ, ਉਸਤਤ ਨਿੰਦਾ ਨਾਨਕ ਜੀ, ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਵਜਾਈ ਛੋਡਿਆ, ਹੱਬ ਕਿਛ ਤਿਆਗੀ ਛੋੜਿਆ, ਹੱਬ ਕਿਛ ਤਿਆਗੀ, ਹੱਬ ਕਿਛ ਤਿਆਗੀ, ਤੋ ਪੱਲੇ ਤੇਂਦੇ ਲੱਗੀ, ਤੋ ਪੱਲੇ ਤੇਂਦੇ ਲੱਗੀ, ਤੋ ਪੱਲੇ ਤੇਂਦੇ ਲੱਗੀ, ਤੋ ਪੱਲੇ ਤੇਂਦੇ ਲੱਗੀ। ਗੁਰੂ ਮਿਲਣ ਦੀ ਤਰਕੀਬ ਦਿੰਦਾ ਹੈ, ਕਿਉਂਕਿ ਮਿਲਣਾ ਜੀਵਨ ਹੈ, ਵਿਛੜਨਾ ਮੌਤ ਹੈ। ਜਦੋਂ ਪੰਜ ਤੱਤ ਜੁੜਦੇ ਨੇ ਜੀਵਨ ਬਣਦਾ ਹੈ, ਜਦੋਂ ਪੰਜ ਤੱਤ ਟੁੱਟਦੇ ਨੇ ਉਦੋਂ ਅਸੀਂ ਮੌਤ ਆਖਦੇ ਹਾਂ। ਬਸ ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ। ਜਦੋਂ ਸਭ ਕੁਝ ਵੱਖ ਵੱਖ ਹੋ ਜਾਏ, ਟੁੱਟ ਜਾਏ, ਉਹਨੂੰ ਅਸੀਂ ਮੌਤ ਆਖ ਦਿੰਦੇ ਹਾਂ। ਜੋ ਗੁਰੂ ਵੰਡਦਾ ਜੀਵਨ, ਇਸ ਲਈ ਗੁਰੂ ਮਿਲਣ ਦੀ ਤਰਕੀਬ ਦੱਸਦਾ, ਮਿਲਾਪ ਦੇ ਸਾਧਨ ਦਿੰਦਾ। ਜੇ ਭਲਾ ਸਿੱਖ ਗੁਰੂ ਕੋਲੋਂ ਇਹ ਸਿੱਖ ਲਏ ਤੇ ਹਰ ਇੱਕ ਮੋੜ ਤੇ ਜੀਵਨ ਦੇ ਹਰ ਪਹਿਲੂ ਵਿੱਚ ਗੁਰੂ ਕੋਲੋਂ ਅਗਵਾਈ ਲੈ ਲੈ, ਬਸ ਸਿੱਖ ਦਾ ਜੀਵਨ ਚਿਰਜੀਵ ਬਣ ਜਾਏ, ਚਿਰਜੀਵਨ ਹੋ ਜਾਏ, ਹਰ ਪਹਿਲੂ ਜੀਵਨ ਦਾ ਪ੍ਰਤੀਕ ਹੋ ਜਾਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।